दरगा पाया ठाओ सतगुर से तीरतिया दरगा पाया ठाओ सतगुर से तीरतिया सतगुर से तीरतिया जी प्यारे सतगुर से तीरतिया जी प्यारे ये सतगुर से तीरतिया आ प्यारे सतगुर से तीरतिया जी प्यारे दरगा पाया दरगा पाया दरगा पाया खाओ सतगुर से तीरतिया दरगा पाया खाओ सतगुर सतगुर से तीरतिया दरगा पाया खाओ अंतर गुरु आराधना अंतर गुरु आराधना जेहवा जप गुर नाओ गुरु गुरु गुर कर मन मोर गुरु बिना मैं नाही होर गुर की टेक रहो दिन रात जाकी कोई न मेटे दात गुर परमेश्वर एको जान जो तिस पावे सो परवान अंतर गुरु आराधना अंतर गुरु आराधना अंतर गुरु आराधना अंतर गुरु आराधना अंतर गुरु यह वाजा पगोर नाओ जी मैं मारी प्यार यह वाजा पगोर नाओ मैं मारी प्यारे सतगुर से तीरतिया दरगा पाया ठाओ सतगुर से तीरतिया दरगा पाया ठाओ सतगुर आराधना जेहवा जप गुर नाओ नेत्री सतगुर पेखना सरवणी सुनना गुर नाओ सतगुर से तीरतिया दरगाह पाइए ठाओ कहो नानक कृपा करे कहो नानक कृपा करे नानक कृपा करे जिसनों ਦੇ ਮੈਂ ਵਾਰੀ ਪਿਆਰ ਜਿਸ ਨੂੰ ਇਹ ਵਰਤ ਦੇ ਸਤਿਗੁਰ ਕੇ ਤੀਰਤਿਆ ਦਰਗਾ ਪਾਇਆ ਖਾਓ ਸਤਿਗੁਰ ਕੇ ਤੀਰਤਿਆ ਦਰਗਾ ਪਾਇਆ ਖਾਓ ਦਰਗਾ ਪਾਇਆ ਖਾਓ ਕਹੋ ਨਾਨਕ ਕਿਰਪਾ ਕਰੇ ਕਰੋ ਕਿਰਪਾ ਪਰਮ ਚੂਕਈ ਮੈਂ ਸੁਮਤ ਦਿਓ ਸਮਝਾਏ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਏਈ ਕਹੋ ਨਾਨਕ ਕਿਰਪਾ ਕਰੇ ਆਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਪਾਰ ਆਪ ਹੱਥ ਦਾ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਉਹ ਜਗ ਮੈਂ ਉੱਤਮ ਕਾਢੀਏ ਜਗ ਮੈਂ ਉੱਤਮ ਕਾਢੀਏ ਸਤਿਗੁਰ ਤੇ ਤੀਰਤਿਆ ਦਰਗਾ ਪਾਇਆ ਖਾਓ ਸਤਿਗੁਰ ਤੇ ਤੀਰਤਿਆ ਦਰਗਾ ਪਾਇਆ ਖਾਓ ਸਤਿਗੁਰ ਤੇ ਦਰਗਾ ਪਾਇਆ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਆਪਣੇ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰੀਏ ਤੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮਹਾਤਮਾ ਕਹਿੰਦੇ ਨੇ ਰਾਮ ਸਿੰਘ ਨਾਮ ਲੇਤ ਰਸਨਾ ਪਵਿੱਤਰ ਭਈ ਰਾਮ ਸਿੰਘ ਨਾਮ ਲੇਤ ਰਿਦਾ ਹਰਖਾਇਓ ਹੈ ਰਾਮ ਸਿੰਘ ਨਾਮ ਲੇਤ ਜਨ ਕੋ ਪ੍ਰਤਿਗਿਆ ਆਈ ਬੇਦਿਓ ਪੁਰਾਣ ਤਤ ਹਿਰਦੈ ਵਸਾਇਓ ਹੈ ਰਾਮ ਸਿੰਘ ਨਾਮ ਲੇਤ ਜਮ ਨਾ ਦਿਖਾਈ ਦੇ ਤਿਰਦਾ ਸ਼ੁੱਧ ਹੋਏ ਭੂਤ ਭਵ ਦ੍ਰਿਸ਼ਟਾਇਓ ਹੈ ਰਾਮ ਸਿੰਘ ਨਾਮ ਲੇਤ ਤੀਨ ਲੋਕ ਪਾਰ ਭਏ ਕਰੋ ਨਮਸਕਾਰ ਜਿਨ ਰਾਮ ਸਿੰਘ ਧਿਆਇਓ ਹੈ ਫਿਰ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਸਭ ਸੱਜਣਾਂ ਨੇ ਕੱਲ ਪਰਸੋਂ ਤੋਂ ਲੈ ਕੇ ਇੱਥੇ ਆਣ ਕੇ ਸਤਿਗੁਰਾਂ ਦੇ ਪਵਿੱਤਰ ਪਾਵਨ ਦਰਸ਼ਨ ਕੀਤੇ ਨੇ ਗੁਰੂ ਧਾਮ ਦੇ ਦਰਸ਼ਨ ਪਰਸੇ ਨੇ ਸਾਧ ਸੰਗਤ ਦੇ ਦਰਸ਼ਨ ਕੀਤੇ ਨੇ ਤੇ ਜਥੇਦਾਰਾਂ ਦੇ ਕਥਾ ਕੀਰਤਨ ਸਰਵਣ ਕੀਤਾ ਮੇਰੇ ਤੋਂ ਪਹਿਲਾਂ ਨੌਜਵਾਨ ਜਥੇਦਾਰ ਇਕਬਾਲ ਸਿੰਘ ਜੀ ਉਹਨਾਂ ਨੇ ਜਿਸ ਜ਼ੋਰ ਸ਼ੋਰ ਵਿੱਚ ਦੀਵਾਨ ਲਾਇਆ ਉੱਥੋਂ ਤੱਕ ਪਹੁੰਚਣਾ ਮੇਰਾ ਬਹੁਤ ਔਖਾ ਕੰਮ ਹੈ ਬੁੱਢਾ ਆਦਮੀ ਆ ਉਹ ਨੌਜਵਾਨ ਹੈ ਬਹੁਤ ਦੂਰ ਦੂਰ ਦੀਆਂ ਉਹਨਾਂ ਨੇ ਇਤਿਹਾਸ ਵਰਣਨ ਕੀਤਾ ਤੁਹਾਡੇ ਸਾਹਮਣੇ ਆਪੋ ਆਪਣੀ ਡਿਊਟੀ ਹੈ ਡਿਊਟੀ ਭੁਗਤਾਉਣ ਵਾਸਤੇ ਦਾਸ ਹਾਜ਼ਰ ਹੋਇਆ ਤੇ ਮੈਂ ਅਰਜ਼ ਕੀਤੀ ਹੈ ਸਤਿਗੁਰੂ ਮਹਿਮਾ ਗੁਰੂ ਪੰਜਵੇਂ ਪਾਤਸ਼ਾਹ ਕਰਦੇ ਪਏ ਨੇ ਸਤਿਗੁਰਾਂ ਦੀ ਮਹਿਮਾ ਤੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਣ ਵਾਲੇ ਗੁਰਸਿੱਖ ਨੇ ਉਹਨਾਂ ਦੀ ਥੋੜ੍ਹੀ ਜਿਹੀ ਉਹਨਾਂ ਨੇ ਭੇਦ ਦੱਸਿਆ ਇਸ ਸ਼ਬਦ ਦੇ ਵਿੱਚ ਅਸਲੀ ਤੇ ਇਹ ਗੱਲ ਹੈ ਕਿ ਸਿੱਖ ਦਾ ਮਨੁੱਖ ਦਾ ਜੀਵਨ ਹੀ ਉਦੋਂ ਬਦਲਿਆ ਜਦੋਂ ਗੁਰੂ ਚਰਨਾਂ ਤੱਕ ਪਹੁੰਚਿਆ ਐਵੇਂ ਇਹਦਾ ਜੀਵਨ ਨਹੀਂ ਬਦਲ ਸਕਿਆ ਮਨੁੱਖੀ ਜਾਮੇ ਦਾ ਸਮਾਂ ਐਸਾ ਸੰਸਾਰ ਵਿੱਚ ਬਹੁਤ ਗੁਜ਼ਰ ਚੁੱਕਾ ਹੈ ਕਿ ਜਦੋਂ ਇਹਨੂੰ ਆਪਣੇ ਆਪ ਦੀ ਪਛਾਣ ਹੀ ਨਹੀਂ ਸੀ ਕਿ ਮੈਂ ਮਨੁੱਖ ਹਾਂ ਕਿ ਜਾਨਵਰ ਹਾਂ ਪਸ਼ੂਆਂ ਵੱਤ ਵਰਤਦੇ ਸਨ ਮਨੁੱਖ ਪਿਤਾ ਦੀ ਹੋਂਦ ਹੀ ਨਹੀਂ ਸੀ ਪਿਤਾ ਕੌਣ ਹੈ ਇਹ ਨਹੀਂ ਸੀ ਪਤਾ ਲੱਗਦਾ ਹੌਲੀ ਹੌਲੀ ਸਮੇਂ ਨੇ ਤਰੱਕੀ ਕੀਤੀ ਗੁਰੂ ਸਾਹਿਬਾਂ ਦੇ ਅਵਤਾਰ ਸੰਸਾਰ ਵਿੱਚ ਹੋਏ ਇਸ ਦੁਨੀਆ ਦੇ ਕਾਰਖਾਨੇ ਨੂੰ ਸੰਭਾਲਣ ਵਾਸਤੇ ਸਤਿਗੁਰਾਂ ਨੇ ਸ਼ੁਭ ਆਰੰਭ ਉਪਦੇਸ਼ ਦੇਣਾ ਸ਼ੁਰੂ ਕੀਤਾ। ਮਨੁੱਖ ਨੂੰ ਮਨੁੱਖ ਬਣਨ ਦੀ ਜਾਂਚ ਦੱਸੀ ਹੈ, ਮਰਯਾਦਾ ਦਿੱਤੀ ਮਨੁੱਖ ਨੂੰ ਸਤਿਗੁਰਾਂ ਨੇ ਕਿ ਇਸ ਤਰੀਕੇ ਨਾਲ ਮਨੁੱਖ ਜਿਹੜਾ ਉਹ ਈਸ਼ਵਰ ਤੇ ਭਗਵਾਨ ਤੇ ਭਗਤ ਬਣ ਸਕਦਾ। ਇਸ ਵਾਸਤੇ ਤੇ ਜਿਨ੍ਹਾਂ ਲੋਕਾਂ ਨੇ, ਮੈਂ ਅਰਜ ਕਰ ਰਿਹਾ ਸਾਂ ਕਿ ਜਿਸ ਤਰ੍ਹਾਂ ਦੀ ਮਨੁੱਖ ਦੀ ਜ਼ਿੰਦਗੀ ਹੈ, ਇਹ ਜ਼ਿੰਦਗੀ ਨਹੀਂ ਮੰਨੀ ਗਈ ਸਾਡੀ ਜਿਸ ਤਰ੍ਹਾਂ ਦੀ ਹੈ। ਜਿਸ ਤਰ੍ਹਾਂ ਗੁਰਬਾਣੀ ਵਿੱਚ ਆਇਆ, ਉਹ ਸਾਡੇ ਵਿੱਚ ਕੋਈ ਮਨੁੱਖ ਵਿੱਚ ਗੱਲ ਪਾਈ ਨਹੀਂ ਜਾਂਦੀ। ਜੋ ਕੁਛ ਮਨੁੱਖ ਕਰ ਰਿਹਾ ਉਹ ਗੁਰਬਾਣੀ ਵਿੱਚ ਹੈ ਨਹੀਂ। ਅਸੀਂ ਕਿਤੇ ਸਾਨੂੰ ਚੰਗਾ ਭੋਜਨ ਪ੍ਰਸ਼ਾਦਾ ਛਕਣ ਵਾਸਤੇ ਮਿਲ ਜਾਏ, ਬਹੁਤ ਵਧੀਆ ਭੋਜਨ ਬਣਿਆ ਸਾਡੇ, ਲੈ ਬਈ ਆਨੰਦ ਬਣ ਗਿਆ, ਵਧੀਆ ਕੰਮ ਬਣ ਗਿਆ। ਕੋਈ ਡੇਰਾ ਚੰਗਾ ਮਿਲ ਜਾਏ, ਕੱਪੜਾ ਚੰਗਾ ਮਿਲ ਜਾਏ, ਕੋਈ ਜ਼ਮੀਨ ਚੰਗੀ ਮਿਲ ਜਾਏ, ਘਰ ਵਿੱਚ ਕਾਰਾਂ ਹੋਣ, 4-5 ਕੋਠੀ 1000 ਗਜ ਦੀ ਹੋਵੇ, ਲੈ ਬਈ ਜੀਵਨ ਆਨੰਦ ਬਣਿਆ ਹੋਇਆ, ਬੜਾ ਵਧੀਆ। ਜੇ ਕਿਤੇ ਵਿਆਹ ਹੋ ਜਾਏ, ਕਹਿੰਦੇ ਨੇ ਆਨੰਦ ਬਣ ਗਿਆ। ਗੁਰਬਾਣੀ ਨੇ ਇਸ ਆਨੰਦ ਨੂੰ ਆਨੰਦ ਨਹੀਂ ਮੰਨਿਆ। ਪਾਤਸ਼ਾਹ ਕਹਿੰਦੇ ਨੇ ਆਨੰਦ ਕੁਛ ਹੋਰ ਹੈ। ਕੀ ਹੈ? ਤੀਸਰੇ ਪਾਤਸ਼ਾਹ ਕਹਿੰਦੇ ਨੇ ਆਨੰਦ, ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਨਹੀਂ ਦੁਨਿਆਵੀ ਸੁੱਖਾਂ ਦੇ ਆਨੰਦ ਨਹੀਂ ਮੰਨੇ। ਦੁਨਿਆਵੀ ਸੁੱਖ ਜਿਹੜਾ ਉਹ ਅੱਜ ਹੈ, ਕੱਲ੍ਹ ਨੂੰ ਨਹੀਂ ਹੋਵੇਗਾ। ਪਰ ਜੇ ਕਿਤੇ ਸਤਿਗੁਰੂ ਮਿਲ ਕੇ ਜਦੋਂ ਆਤਮ ਸੁੱਖ, ਆਤਮਕ ਸੁੱਖ ਪ੍ਰਾਪਤ ਹੁੰਦਾ ਗੁਰਸਿੱਖ ਨੂੰ, ਉਹ ਆਨੰਦ ਲੋਕ ਤੇ ਪ੍ਰਲੋਕ ਵਿੱਚ ਸਹਾਇਤਾ ਕਰਦਾ ਤੇ ਆਨੰਦ ਹੀ ਬਣਿਆ ਰਹਿੰਦਾ। ਗੁਰੂ ਅਮਰਦਾਸ ਕਹਿੰਦੇ ਨੇ ਆਨੰਦ, ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਉਦੋਂ ਹੈ ਜਦੋਂ ਸਤਿਗੁਰੂ ਮਿਲਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ। ਆਨੰਦ ਐਸਾ ਹੈ, ਦੁਨਿਆਵੀ ਸੁੱਖ ਨੂੰ ਆਨੰਦ ਨਹੀਂ ਮੰਨਿਆ। ਇਸੇ ਤਰ੍ਹਾਂ ਹੀ ਸਾਡਾ ਜੀਵਨ ਜਿਸ ਤਰ੍ਹਾਂ ਦਾ ਅਸੀਂ ਬਤੀਤ ਕਰ ਰਹੇ ਹਾਂ, ਇਹ ਕੁਛ ਹੋਰ ਗੱਲ ਹੈ। ਅਸੀਂ ਜੀਵਨ ਕਿਹਨੂੰ ਕਹਿੰਦੇ ਹਾਂ? ਭਾਈ ਭੋਜਨ ਦੀ ਸ਼ਕਤੀ ਦੇ ਨਾਲ ਸਰੀਰ ਦੇ ਵਿੱਚ ਖੂਨ ਦੌਰਾ ਕਰ ਰਿਹਾ, ਕਹਿੰਦੇ ਨੇ ਜੀਵਨ ਬਣਿਆ ਹੋਇਆ। ਖੂਨ ਦੌਰਾ ਕਰਨ ਨੂੰ ਸਵਾਸ ਚੱਲ ਰਹੇ ਨੇ, ਕਹਿੰਦੇ ਨੇ ਜੀਵਨ ਬਣਿਆ ਹੋਇਆ। ਜਾਂ ਕਿਤੇ ਬਹੁਤ ਉੱਚੀ ਪਦਵੀ ਕਿਸੇ ਨੂੰ ਮਿਲ ਜਾਏ, ਕਹਿੰਦੇ ਨੇ ਜੀਵਨ ਚੰਗਾ। ਗੁਰਬਾਣੀ ਵਿੱਚ ਐਸੇ ਜੀਵਨ ਨੂੰ ਜੀਵਨ ਨਹੀਂ ਮੰਨਿਆ। ਜੀਵਨ ਕੈਸਾ ਹੈ? ਜਿਉਂਦਾ ਕੌਣ ਹੈ ਦੁਨੀਆਂ ਵਿੱਚ ਤੇ ਜੀਵਨ ਵਧੀਆ ਕਿਹਦਾ ਹੈ? ਪਾਤਸ਼ਾਹ ਗੁਰੂ ਨਾਨਕ ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਕਹਿੰਦੇ ਨੇ ਜਿਉਂਦਾ ਸੰਸਾਰ ਵਿੱਚ ਉਹ ਹੈ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ, ਪਰਮੇਸ਼ਰ ਵਸ ਗਿਆ, ਉਹ ਜਿਉਂਦਾ। ਬਾਕੀ ਚਲਦੀ ਫਿਰਦੀ ਦੁਨੀਆਂ ਮੁਰਦਿਆਂ ਵੱਤ ਹੈ। ਇਹਦੀ ਦੁਨੀਆਂ ਤੁਰੀ ਫਿਰਦੀ ਹੈ, ਫਿਰ ਇਹਦਾ ਕੀ, ਇਹਦੇ ਬਾਰੇ ਕੀ ਵਿਚਾਰ ਹੈ ਆਪਦਾ? ਕਹਿੰਦੇ ਨੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਹ ਜਿੰਨੇ ਵੀ ਤੁਰੇ ਫਿਰਦੇ ਨੇ ਨਾਮ ਤੋਂ ਬਗੈਰ, ਸਭ ਮੁਰਦੇ ਤੁਰੇ ਫਿਰਦੇ ਨੇ। ਦੁਨੀਆਂ ਚੱਲਦੀ ਫਿਰਦੀ ਮੁਰਦਾ ਬਗੈਰ ਨਾਮ ਤੋਂ। ਕਹਿੰਦੇ ਨੇ ਐਸਾ ਹੈ, ਨਾਮ ਤੋਂ ਬਗੈਰ ਜੀਵਨ ਹੈ ਹੀ ਨਹੀਂ, ਗੁਰਬਾਣੀ ਨੇ ਨਹੀਂ ਮੰਨਿਆ। ਇੱਕ ਹੋਰ ਪ੍ਰਮਾਣ, ਕਹਿੰਦੇ ਨੇ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ। ਜਿਨ ਇੱਕ ਨੂੰ ਪਛਾਣ ਲਿਆ, ਜਿਨ ਦੁਨੀਆਂ ਵਿੱਚ ਆਣ ਕੇ ਸਤਿਗੁਰੂ ਨੂੰ ਪਛਾਣ ਲਿਆ, ਜਿਨ ਸਤਿਗੁਰੂ ਤੇ ਅਕਾਲ ਪੁਰਖ ਨੂੰ ਇੱਕ ਮੰਨ ਲਿਆ। ਦੋਵਾਂ ਨੂੰ ਹੈ, ਦੋ ਰੂਪ ਨੇ, ਸ਼ਕਤੀਆਂ ਦੋ ਨੇ, ਲੇਕਿਨ ਹੈ ਇੱਕੋ ਹੀ ਹੈ। ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਨਿਰਗੁਣ ਸਰਗੁਣ ਆਪ ਪ੍ਰਭ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹ ਕਹਿੰਦੇ ਨੇ ਨਿਰਗੁਣ ਤੇ ਸਰਗੁਣ ਨੂੰ ਕਿਤੇ ਦੋ ਨਾ ਮੰਨ ਲੈਣਾ। ਇਹ ਸ਼ਕਤੀ ਇੱਕ ਹੈ, ਇਹਦੇ ਰੂਪ ਦੋ ਨੇ। ਜਦੋਂ ਜੀ ਕਰੇ ਉਹ ਨਿਰਗੁਣ ਹੋ ਜਾਂਦਾ, ਤਿੰਨਾਂ ਗੁਣਾਂ ਤੋਂ ਰਹਿਤ ਹੋ ਜਾਂਦਾ। ਜਦੋਂ ਜੀ ਕਰੇ ਫਿਰ ਉਹ ਸੁਰਗੁਣ ਬਣ ਕੇ ਆ ਜਾਂਦਾ, ਦੇਵਤਿਆਂ ਵਾਲੇ ਗੁਣ ਲੈ ਕੇ ਫਿਰ ਆ ਜਾਂਦਾ ਦੁਨੀਆਂ ਵਿੱਚ। ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ, ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ, ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੀ, ਕਹੂੰ ਇੰਦਰ ਪਦਵੀ ਛਪਾਏ ਸ਼ੀਨ ਲੇਤ ਹੋ, ਕਤਹੂੰ ਵਿਚਾਰ ਆ ਵਿਚਾਰ ਕੋ ਵਿਚਾਰਤ ਹੋ, ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ, ਕਹੂੰ ਬੇਦਰੀਤ ਕਹੂੰ ਤਾਂ ਸਿਉ ਵਿਪਰੀਤ, ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। ਕਦੀ ਤਿੰਨਾਂ ਗੁਣਾਂ ਤੋਂ ਰਹਿਤ ਹੋ ਗਿਆ, ਨਿਰਗੁਣ ਬਣ ਗਿਆ, ਦਿਖ ਦਿਸਦਾ ਹੀ ਨਹੀਂ। ਕਦੀ ਫਿਰ ਸਰਗੁਣ ਦੈਵੀ ਗੁਣਾਂ ਨੂੰ ਲੈ ਕੇ ਸੰਸਾਰ ਵਿੱਚ ਵਜੂਦ ਲੈ ਕੇ ਫਿਰ ਆ ਜਾਂਦਾ, ਫਿਰ ਸਰਗੁਣ ਬਣ ਗਿਆ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਤਾਰਜਨ ਸਗਲੀ ਮੋਹੀ, ਇਹ ਸ਼ਕਤੀ ਇੱਕੋ ਹੀ ਹੈ। ਯਾਨੀ ਗੁਰੂ ਤੇ ਪਰਮੇਸ਼ਰ ਇੱਕ ਹੈ। ਭਾਈ ਗੁਰਦਾਸ ਕਹਿੰਦੇ ਨੇ ਗੁਰ ਪਰਮੇਸ਼ਰ ਇੱਕ ਹੈ, ਸੱਚਾ ਸਾਹ ਜਗਤ ਵਣਜਾਰਾ। ਇੱਥੇ ਇੱਕੋ ਹੀ ਸੀ, ਭੁਲੇਖਾ ਪੈ ਗਿਆ ਦੁਨੀਆਂ ਨੂੰ ਤੇ ਰਸਤੇ ਵੱਖ ਵੱਖ ਕਰ ਲੈ। ਭੁਲੇਖੇ ਨਾਲ ਹੋਏ ਨੇ ਇਹ ਸਾਰਾ ਹੀ ਭੁਲੇਖਾ ਆ। ਜੋ ਅਸੀਂ ਕਰ ਰਹੇ ਹਾਂ ਉਹ ਹੈ ਹੀ ਨਹੀਂ, ਜੋ ਗੁਰਬਾਣੀ ਵਿੱਚ ਹੈ ਉਹ ਅਟਲ ਤੇ ਅਚਲ ਹੈ। ਪਾਤਸ਼ਾਹ ਕਹਿੰਦੇ ਨੇ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ, ਜਿਹਨਾਂ ਦੋਵਾਂ ਨੂੰ ਇੱਕ ਮੰਨ ਲਿਆ। ਇਹ ਜੀ ਇਹ ਜੀਉਂਦਾ ਦੁਨੀਆਂ ਵਿੱਚ, ਇਹਦਾ ਜੀਵਨ ਵਧੀਆ। ਫਿਰ ਗੁਰੂ ਤੀਸ ਪੰਜਵੇਂ ਪਾਤਸ਼ਾਹ ਦਾ ਵਾਕ ਆਇਆ, ਮਹਾਰਾਜ ਜੀ ਤੁਸੀਂ ਇਸ ਮਜ਼ਮੂਨ ਤੇ ਕੋਈ ਚਾਨਣਾ ਪਾਓ, ਤੁਹਾਡਾ ਕੀ ਵਿਚਾਰ ਹੈ, ਜੀਵਨ ਕਿਹਨੂੰ ਕਹਿੰਦੇ ਤੇ ਕਿਹਦਾ ਚੰਗਾ ਹੈ ਦੁਨੀਆਂ ਵਿੱਚ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਕਮਾਲ ਕਰ ਦਿੱਤੀ, ਜੋ ਪ੍ਰਮਾਣ ਦਿੱਤਾ ਉਹ ਇਸ ਤਰ੍ਹਾਂ ਹੈ। ਕਹਿੰਦੇ ਨੇ ਸੋ ਜੀਵਤ ਜਿਹੇ ਜੀਵਤ ਜੰਮਿਆ, ਸੋ ਜੀਵਤ ਜਿਹੇ ਜੀਵਤ ਜੰਮਿਆ, ਸੋ ਜੀਵਤ ਜਿਹੇ ਜੀਵਤ ਜੰਮਿਆ, ਸੋ ਜੀਵਤ ਜਿਹੇ ਜੀਵਤ ਜੰਮਿਆ। ਸੋ ਜੀਵਤ ਜਿਹੇ ਜੀਵਤ ਜਪਿਆ। ਕਹਿੰਦੇ ਨੇ ਜਿਉਂਦਾ ਕੌਣ ਹੈ, ਜਿਹੜਾ ਜਿਉਂਦੇ ਨੂੰ ਜਪਦਾ, ਜਿਸ ਨੇ ਜਿਉਂਦੇ ਦੀ ਪੂਜਾ ਕੀਤੀ ਹੈ, ਜਿਹਦੇ ਅੰਦਰ ਜੀਵ ਆਤਮਾ ਹੈ। ਇੱਥੇ ਜੀਵਤ ਦਾ ਅਰਥ ਕਈ ਅਕਾਲ ਪੁਰਖ ਵੀ ਕਰ ਦਿੰਦੇ ਨੇ, ਚੇਤਨ ਸ਼ਕਤੀ। ਮੈਂ ਕਹਿੰਦਾ ਚੇਤਨ ਸ਼ਕਤੀ ਵੀ ਉਹ ਹੈ ਜਿਹਦੇ ਅੰਦਰ ਜੀਵ ਆਤਮਾ ਹੈ। ਜਿਸ ਦੇ ਹਿਰਦੇ ਅੰਦਰ ਜੀਵ ਆਤਮਾ ਲੈ ਕੇ ਆਇਆ, ਉਹਨੂੰ ਜਿਸ ਨੇ ਜਪਿਆ ਜਿਉਂਦੇ ਨੂੰ, ਉਹ ਜਿਉਂਦਾ ਦੁਨੀਆਂ ਵਿੱਚ, ਫਿਰ ਉਹਨੂੰ ਮਿਲਿਆ ਕੀ ਹੈ। ਕਹਿੰਦੇ ਨੇ ਪ੍ਰਗਟ ਭਏ ਨਾਨਕ ਨਹੀਂ ਛਪਿਆ, ਉਹ ਸੰਸਾਰ ਵਿੱਚ ਛਪਿਆ ਨਹੀਂ ਛਪਾਇਆ, ਮਸ਼ਹੂਰ ਹੋ ਗਏ, ਪ੍ਰਗਟ ਹੋ ਗਏ ਸੰਸਾਰ ਵਿੱਚ, ਜਿਨ੍ਹਾਂ ਨੇ ਜਿਉਂਦੇ ਨੂੰ ਜਪਿਆ ਹੈ। ਇਹਦਾ ਸ਼ੰਕਾ ਕਿਸੇ ਨੇ ਕੀਤਾ ਤੇ ਉਹ ਅੱਗੇ ਨਿਵਿਰਤ ਕੀਤਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ, ਉਹਨਾਂ ਨੇ ਪੰਜਾਬੀ ਸ਼ਬਦਾਂ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ। ਕਹਿੰਦੇ ਨੇ ਜੁਨ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲਖ ਹੋਈ, ਉਹਨਾਂ ਗੁਰਮੁਖਾਂ ਦਾ ਗੁਰਸਿੱਖਾਂ ਦਾ ਜਨਮ ਸਕਾਰ ਥਾ ਸਫਲ ਹੋ ਗਿਆ, ਤੇ ਉਹਨਾਂ ਦਾ ਹਿਰਦਾ ਨਿਰਮਲ ਹੋ ਗਿਆ, ਮਨ ਨਿਰਮਲ ਹੋ ਗਿਆ। ਕਿਹਨਾਂ ਦਾ? ਕਹਿੰਦੇ ਨੇ ਨਾਨਕ ਜਿਉਂਦਾ ਪੁਰਖ ਧਿਆਇਆ ਅਮਰਾ ਪਦ ਹੋਈ, ਜਿਨ੍ਹਾਂ ਨੇ ਜਿਉਂਦਿਆਂ ਨੂੰ ਧਿਆਇਆ, ਜਿਨ੍ਹਾਂ ਨੇ ਜਿਉਂਦਿਆਂ ਨੂੰ ਸਿਮਰਿਆ। ਮੈਂ ਕਹਿੰਦਾ ਜਿਨ੍ਹਾਂ ਨੇ ਨਾਮ ਹੀ ਜਿਉਂਦੇ ਦਾ ਜਪਿਆ। ਸਿੱਧੀਆਂ ਗੱਲਾਂ ਗੁਰਬਾਣੀ ਵਿੱਚ ਆਈਆਂ ਨੇ, ਇਸ ਮਜ਼ਮੂਨ ਤੇ ਕੁਛ ਮੈਂ ਪ੍ਰਮਾਣ ਦਿਆਂਗਾ। ਨਾਨਕ ਜਿਉਂਦਾ ਪੁਰਖ ਧਿਆਇਆ ਅਮਰਾ ਪਦ ਹੋਈ, ਜਿੰਨਾ ਵੀ ਧਿਆਇਆ ਕੋਈ ਵੀ ਹੋਵੇ ਸੰਸਾਰ ਵਿੱਚੋਂ, ਉਹ ਮਸ਼ਹੂਰ ਨੇ, ਉਹਨਾਂ ਦੇ ਗੁਰਬਾਣੀ ਵਿੱਚ ਨਾਮ ਆ ਗਿਆ ਜਿਨ੍ਹਾਂ ਨੇ ਜਿਉਂਦਿਆਂ ਨੂੰ ਧਿਆਇਆ। ਇਸ ਵਾਸਤੇ ਮੈਂ ਅਰਜ ਕਰ ਰਿਹਾ ਸਾਂ, ਦੁਨੀਆਂ ਵਿੱਚ ਇਹ ਗੁਰਬਾਣੀ ਵਿੱਚ ਕਹਿੰਦੇ ਨੇ ਐਸਾ ਜੀਵਨ ਹੈ, ਇਹ ਜੀਵਨ ਵਧੀਆ, ਇਹਨਾਂ ਦਾ ਜੀਵਨ ਵਧੀਆ ਜਿਨ੍ਹਾਂ ਨੇ ਜਿਉਂਦੇ ਨੂੰ ਧਿਆਇਆ, ਇਹਨਾਂ ਦਾ ਸਫਲ ਹੋ ਗਿਆ ਸੰਸਾਰ ਵਿੱਚ ਆਉਣਾ। ਪੰਜਵੇਂ ਪਾਤਸ਼ਾਹ ਇੱਕ ਸ਼ਲੋਕ ਕਹਿੰਦੇ ਨੇ, ਗੁਰ ਪੂਰਾ ਜਨ ਸਿਮਰਿਆ ਤੇ ਸੋਈ ਪੈ ਨਿਹਾਲ, ਗੁਰ ਪੂਰਾ ਜਨ ਸਿਮਰਿਆ ਮਾਰਿਆ ਇਹ ਪੈ ਨਿਹਾਲ, ਜਿਸ ਸਿਮਰਿਆ ਨਾਮ ਸਿਮਰਨ ਕੀਤਾ ਮੈਂ ਹੁਣੇ ਪ੍ਰਮਾਣ ਦਿੱਤਾ ਸੀ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਗੁਰੂ ਗੁਰੂ ਗੁਰ ਕਰ ਮਨ ਮੋਰ ਇੱਥੇ ਗੱਗੇ ਤੇ ਰਾਰੇ ਨੂੰ ਮੁੱਖ ਰੱਖਿਆ ਦੋ ਅੱਖਰ ਨਾਲ ਹੈ ਨਹੀਂ ਵਾਹ ਤੇ ਹਾਹਾ ਤੇ ਸਿਰਫ ਸਿਫਤ ਕਰਦੇ ਪਏ ਨੇ ਵਾਹ ਕਿਆ ਬਾਤ ਹੈ ਤੇਰੀ ਵਾਹ ਤੇ ਹਾਹਾ ਦੋ ਅੱਖਰ ਸਿਫਤ ਸਭਾਤੀ ਅੱਖਰ ਨੇ ਸਿਫਤ ਕਰਦੇ ਪਏ ਨੇ ਕਿਹਦੀ ਗੱਗੇ ਤੇ ਰਾਰੇ ਗੁਰੂ ਦੀ ਇਸ ਇਹਦਾ ਹੀ ਨਾਮ ਬਣ ਗਿਆ ਇਹਨਾਂ ਚੌਵਾਂ ਅੱਖਰਾਂ ਦਾ ਹੀ ਨਾਮ ਹੈ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ 17 ਭੱਟ ਆ ਗਏ ਕਵੀ ਆਏ 17 ਕਵੀ ਫਿਰਦੇ ਫਿਰਦੇ ਆ ਗਏ ਭਾਈ ਸੰਤੋਖ ਸਿੰਘ ਨੇ ਇਹਨਾਂ ਨੂੰ ਵੇਦਾਂ ਦਾ ਅਵਤਾਰ ਮੰਨਿਆ ਕਹਿੰਦੇ ਨੇ ਇੱਕ ਇੱਕ ਵੇਦ ਚਤਰ ਬਪ ਧਾਰੇ ਪ੍ਰਗਟ ਨਾਮ ਤਿੰਨ ਕਹੋ ਅਸੰਸ ਪੂਰਬ ਸਾਮ ਵੇਦ ਕੇ ਇਹ ਪਏ ਮਥੁਰਾ ਜਾਲਪ ਬਲ ਹਰ ਬੰਸ ਪੁਨ ਰਿਗ ਵੇਦ ਕਲ ਜਲ ਨਲ ਤ੍ਰੈ ਕਲ ਸਹਾਰ ਚੌਥੇ ਗਿਣ ਅੰਸ਼ ਭੈ ਜਜੁਰ ਕੇ ਟਲ ਸਲਪੁਰ ਜਲ ਪਲ ਉਪਜੇ ਦਿਜ ਬੰਸ ਬੌਰ ਅਥਰ ਬਣ ਦਾਸਰ ਕੀਤਰ ਕੀਰਤ ਗਣ ਗਜੰਦ ਸਦ ਰੰਗ ਸੁਚਾਰ ਤੇ ਕਮਲਾਸਨ ਕੋ ਭਿੱਖਾ ਨਾਮ ਸੋ ਇਹ ਸਭ ਤੇ ਪਾ ਅਧ ਕੇ ਉਦਾਰ ਚਾਰ ਚੌਕੇ 16 ਤੇ ਇੱਕ ਬ੍ਰਹਮਾ ਆ ਗਿਆ ਨਾਲ 17 ਹੋ ਗਏ ਜਿਹੜਾ ਭਿੱਖਾ ਨਾਮ ਸੀ ਇਹ ਬ੍ਰਹਮਾ ਦਾ ਅਵਤਾਰ ਹੈ ਇਹ 17 ਕਵੀ ਨੇ ਸ੍ਰੀ ਅੰਮ੍ਰਿਤਸਰ ਪਹੁੰਚ ਗਏ ਜਿਸ ਵੇਲੇ ਗੁਰੂ ਦਾ ਦਰਸ਼ਨ ਕੀਤਾ ਗੁਰੂ ਚਰਨਾਂ ਵਿੱਚ ਗਏ ਤੇ ਸਤਿਗੁਰਾਂ ਦਾ ਤੇ ਦਰਸ਼ਨ ਹੀ ਇਸ ਤਰ੍ਹਾਂ ਦਾ ਨਾ ਜਿਸ ਮਿਲਿਆ ਮਨ ਹੋਏ ਆਨੰਦ ਹੈ ਸੋ ਸਤਿਗੁਰ ਕਹੀਏ ਸਤਿਗੁਰੂ ਹੀ ਉਹ ਹੈ ਜਿਹਦੇ ਮਿਲਣ ਤੋਂ ਮਨ ਦੇ ਕਲਪਨਾ ਨਿਕਲ ਜਾਣ ਅੰਦਰ ਮਨ ਸ਼ਾਂਤ ਹੋ ਜਾਏ ਤਪਿਸ਼ ਮਿਟ ਜਾਏ ਐਸਾ ਹੈ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕੀਤਾ ਤੇ ਮਨ ਸ਼ਾਂਤ ਹੋ ਗਏ ਤਸੱਲੀ ਹੋ ਗਈ ਮਨ ਚਰਨਾਂ ਵਿੱਚ ਬੈਠੇ ਜਿਸ ਵੇਲੇ ਸਤਿਗੁਰੂ ਜੀ ਬਾਣੀ ਦਾ ਉਚਾਰਨ ਕਰਦੇ ਪਏ ਸਨ ਵਿਹਲੇ ਹੋਏ ਤੇ ਇਹਨਾਂ ਨੇ ਗੁਰੂ ਚਰਨਾਂ ਵਿੱਚ ਬੇਨਤੀ ਕਰ ਦਿੱਤੀ ਸੱਚੇ ਪਾਤਸ਼ਾਹ ਦੁਨੀਆਂ ਦੇ ਕਈਆਂ ਇਲਾਕਿਆਂ ਵਿੱਚ ਫਿਰਦੇ ਆਏ ਆ ਤੇ ਭਟਕਦੇ ਆਏ ਆ ਕਿਤੇ ਸ਼ਾਂਤੀ ਨਹੀਂ ਮਿਲੀ ਤੁਹਾਡਾ ਦਰਸ਼ਨ ਕਰਕੇ ਮਨ ਸ਼ਾਂਤ ਹੋ ਗਿਆ ਜੀ ਕਰਦਾ ਤੁਹਾਡੇ ਚਰਨਾਂ ਵਿੱਚ ਰਹਿਣ ਨੂੰ ਤੇ ਇਹ ਗੱਲ ਦੱਸੋ ਕੋਈ ਸੇਵਾ ਦੱਸੋ ਸਾਨੂੰ ਅਸੀਂ ਕਵੀ ਹੁੰਦੇ ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਜੇ ਤੁਸੀਂ ਕਵੀ ਹੋ ਤੇ ਸਾਨੂੰ ਅੱਜ ਕੱਲ੍ਹ ਬਾਣੀ ਦੀ ਬਹੁਤ ਜ਼ਰੂਰਤ ਹੈ ਤੇ ਤੁਸੀਂ ਬਾਣੀ ਉਚਾਰਨ ਕਰੋ ਗੁਰੂ ਨਾਨਕ ਤੋਂ ਲੈ ਕੇ ਗੁਰੂ ਸਾਹਿਬਾਂ ਦਾ ਦੇਹਧਾਰੀ ਗੁਰੂਆਂ ਦਾ ਜਸ ਵਰਣਨ ਕਰੋ ਉਸਤਤ ਕਰੋ ਤੇ ਉਹ ਅਸੀਂ ਫਿਰ ਗੁਰਬਾਣੀ ਦਾ ਦਰਜਾ ਦੇਵਾਂਗੇ ਉਹਨੂੰ ਇਹ ਕੰਮ ਕਰੋ ਸਤਿਬਚਨ ਜੀ ਇਹਨਾਂ ਨੇ ਸ਼ੁਰੂ ਕੀਤੀ ਹੈ ਉਚਾਰਨੀ ਸ਼ੁਰੂ ਕੀਤੀ ਕਹਿੰਦੇ ਨੇ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ ਸੁਖ ਦਿਓ ਪਰੀਸ਼ਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਰੂ ਨਾਨਕ ਦਾ ਜਸ ਸ਼ੁਰੂ ਕੀਤਾ ਗੁਣ ਗਾਵੈ ਨਵਨਾਥ ਧਨ ਗੁਰ ਸੱਚ ਸਮਾਇਓ ਮਾਨ ਧਾਤਾ ਗੁਣ ਰਵੈ ਗੇਣ ਚੱਕਰ ਵੈ ਕਹਾਇਓ ਗੁਣ ਗਾਵੈ ਬਲ ਰਾਓ ਸਪਤ ਪਤਾਲ ਬਸੰਤੋ ਪਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰਬਾ ਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਘੱਟ ਘੱਟ ਸਹਜ ਸਮਾਇਓ ਗੁਰੂ ਨਾਨਕ ਤੋਂ ਜਸ ਵਰਣਨ ਕੀਤਾ ਸ਼ੁਰੂ ਕਰ ਦਿੱਤਾ ਲਿਖਣ ਬੇਨਤੀਆਂ ਕਰ ਦਿੱਤੀਆਂ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਨੇ ਕੀਤੀ ਹੈ ਜੀ ਅਸੀਂ ਤੇਰੇ ਉਹ ਦਰਦੇ ਜੀ ਗੋਲੇ ਤੇ ਸਤਿਗੁਰੂ ਨਾਨਕ ਜੀ तेरे घर दे गोले सतगुरु नानक जी उच्चारण किया दस गुरु का उस्तत करते पैने से इन्हों विचों एक दा एक दिन मन बदल गया। एक कवि कहिंदा भी गल सुनो साथियो दस कहिंदा भी मैं अज निराकार की उस्तत लिखनी है। उन्हें आख्या निराकार की उस्तत तू की लिखेगा, निराकार की उस्तत लिखण का सानू हुक्म नहीं, देहधारी की उस्तत लिखण का हुक्म है। गुरु नानक तो लैके पंजवें गुरु साहबां तक असा लिखना है कि तू निराकार तो की लैना, तू हुक्म मन। यह कहिंदा नहीं मेरा अज मन बन गया, मैं तो इसे तरह ही करना। उन्हें आख्या चंगा तेरी मर्जी है, हुण निराकार की उस्तत लिखनी की लिखेगा। ओदी बाबत निराकार की बाबत साहब दसम पातशाह कहिंदे ने कमाले करामात कायम करीम, राजा बख्श राज करे हक और रहीम, ना पिसरो ना मादर बिरादर पिदर, ना दामाद दुश्मन ना यारो दिगर। ओदा रिश्ता ही कोई नहीं, संसार नाल दा कोई रिश्ता ही नहीं, ना ओदा माता है ना पिता है, ना ओदा थां है, ना कोई टिकाणा है, ना धी है ना पुत्र है, ना भैण है ना भरा है। वह तो ऐसा है भाई लिख तू की लिखेगा। कहिंदा ये लिखण लगा, लिख दिता कहिंदा वाहे गुरु वाहे गुरु वाहे गुरु वाहे जीओ, उस्तत लिखण लगा। ठीक है अगे लिखो हुण की कहिंदा। वाहे दा मतलब है वाह ते हा हा गुरु की सिफत करदे पे, वाह सफाती अखर ने। कौन है वाह? वाह कहिंदे ने आश्चर्य रूप। कोई भी किते तुसीं आश्चर्य वेखोगे, जिहड़ा पदार्थ तुसा अगे नहीं वेख्या जदों तुसीं उहनूं वेखोगे ते बदो बदी मूंह निकल जाएगा वाह क्या बात है भाई, इतने आश्चर्य है, बड़ा ही आश्चर्य है। वाह का मतलब है आश्चर्य, वाहे का मतलब है धन। धन कौन है जे गगा ते रारा गुरु? आखन लगे चलो तू ये लिख दिता है, आश्चर्य तो है, पर हुण तू अगे उस्तत किस तरह लिखेगा, वह कौन है किस तरह का लिख उस्तत? कहिंदा कमल नैन मधुर बैन कोट सैन संघ सोभ। ओदे कमल जैसे नैन ने, मधुर बैन वह मिठा बोलता है, वह बहुत ही मिठा बोलता। हुण ध्यान रखना जे कि नेत्र होणगे तो फिर नाल शरीर भी होएगा, बगैर शरीर तो अखा नहीं हो सकती, नेत्र नहीं हो सकते। तो जे वह बोलण वाला तो भी शरीर होएगा ही, ता ही वह बोलेगा। यह कहिंदा ये जी हर सज्जन स्वामी मोरा जी मिठे मिठे बोल बोलदा, सज्जन स्वामी मोरा मिठे मिठे बोल बोलदा, सज्जन स्वामी मोरा जी मिठे मिठे बोल बोलदा, सज्जन स्वामी मोरा जी मिठे मिठे बोल बोलदा, सज्जन बोल बोलता। जी हर सज्जन स्वामी मोरा हाँ संभल थकी जी ओ कदे ना बोले कौरा ते फिर ते देहधारी बन गया ना जे बोलदा भी है वेखदा भी है सब कुछ कहिंदा कमल नैन बदुर बैन कोट सैन संग सोभ करोड़ा ही साथी ओहदे नाल सोभा पाउंदे पए ने। अच्छा ते फिर भी दस दे भी है कौन है जे ऐसा है ते कहिंदा कैत मांझ सोध जिसे दही भात खाहे जियो ओहो या जिनू माता जसोदा आवाजा मारती सी पुत्र आ दही ते चौल खा लै कहिंदे ने फिर ओह ते देहधारी है फिर तू निराकार की लिखिया छड इस गल नू गुरु की सिफत लिख फिर लिखदा कहिंदा लोको दुनिया दियो जब लो नहीं भाग ललार उदा तब लो परमते फिरते बहुत आयो जिन्ना चिर साडे मथे दे भाग प्रगट नहीं होए उदे नहीं होए उन्ना चिर संसार विच भटकदे रहे हां। कल कोर समुंदर में बूढ़त थे कबहू मिट है नहीं रे पछतायो कल युग दे कोर समुंदर विच डुबदे जा रहे सा ते मन दा पछतावा नहीं सी मिटिया। मथुरा पट कहिंदा तत् विचार यह मथुरा जग तारन को अवतार बनायो ओ लोको गुरु अर्जन देव सच्चे पातशाह अकाल पुरख संसार विच आया ए दुनिया नू तारन वास्ते अवतार तारिया जी अकाल पुरख ने। धरण गगन नव खंड मैं जोत सरूपी रहो पर भण मथुरा किश भेद नहीं गुर अर्जन प्रतख हर ए परमेश्वर बन के आया जी। अगली पंक्ति जी कहिंदा जपियो जिन अर्जन देव गुरु एजी फिर संकट जो निगर बनायो जपियो जिन अर्जन देव गुरु फिर संकट जो निगर बनायो अर्जन देव गुरु फिर संकट जोन गर्भ लायो। जिन्ना ने गुरु अर्जन नु जपिया सीधे जी अर्थ ने दे जिन्ना ने गुरु अर्जन देव नु जपिया ते ओदो गुरु अर्जन देव जी शरीर करके मौजूद सन उन्हां दे जीउंदिया कह दिता कहिंदे ने जिन जीउंदे नु जपिया जिसने जीउंदे गुरु अर्जन देव जी नु जपिया कहिंदे ने ओनू ए पदार्थ मिलेगा ओ जम्मण मरण तो रहत हो गया 84 दे गेड़ विच नहीं पएगा। एक होर दा साथी है ਉਹ ਕਹਿੰਦਾ ਮੇਰਾ ਵੀ ਇਸੇ ਤਰ੍ਹਾਂ ਦਾ ਤਜਰਬਾ ਹੈ ਕਹਿੰਦਾ ਜਿਹੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ ਜਿਹੜੇ ਸਤਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੇ ਬੁੱਧੀ ਰੂਪ ਨੈਣਾ ਦਾ ਅੰਧੇਰਾ ਮਿਟ ਜਾਂਦਾ ਅਗਿਆਨ ਰੂਪੀ ਤੇ ਗਿਆਨ ਰੂਪ ਚਾਨਣ ਹੋ ਜਾਂਦਾ। ਜਿਹੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜਿਹੜੇ ਸਤਿਗੁਰੂ ਨੂੰ ਸਿਮਰਦੇ ਨੇ ਉਹਨਾਂ ਦੇ ਹਿਰਦੇ ਵਿੱਚ ਨਾਮ ਵੱਸਦਾ ਤੇ ਦਿਨੋ ਦਿਨ ਨਾਮ ਨਾਲ ਪ੍ਰੀਤ ਵੱਧ ਜਾਂਦੀ ਹੈ। ਜਿਹੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਉਹਦੇ ਹਿਰਦੇ ਦੀ ਤਪਸ ਮਿਟ ਜਾਂਦੀ ਹੈ। ਜਿਹੇ ਸਤਿਗੁਰ ਸਿਮਰੰਤ ਰਿੱਧ ਸਿੱਧ ਨੌ ਨਿੱਧ ਪਾਵੈ ਜਿਹੜੇ ਸਤਿਗੁਰਾਂ ਨੂੰ ਸਿਮਰਦੇ ਨੇ ਗੁਰੂ ਨੂੰ ਸਿਮਰਦੇ ਨੇ ਕਹਿੰਦੇ ਨੇ ਉਹਨਾਂ ਦੇ ਰਿੱਧੀਆਂ ਤੇ ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਬਹੁ ਰਵਿਦਾਸ ਕਹਿੰਦਾ ਭਗਤ ਰਵਿਦਾਸ ਗੁਰਬਾਣੀ ਵਿੱਚ ਕਹਿੰਦਾ ਮੈਂ ਸਤਿਗੁਰੂ ਨੂੰ ਜਦੋਂ ਦਾ ਮਿਲਿਆ ਹੁਣ ਚਾ ਇਹ ਜਿਹੜੀਆਂ ਨੌ ਨਿੱਧੀਆਂ ਤੇ 18 ਸਿੱਧੀਆਂ ਮੇਰੀ ਹੱਥ ਦੀ ਤਲੀ ਵਿੱਚ ਨੇ। ਕਹਿੰਦਾ ਦਾਰਦ ਦੇਖ ਸਭ ਕੋ ਹੱਸੈ ਐਸੀ ਦਸਾ ਹਮਾਰੀ ਗਰੀਬੀ ਨੂੰ ਵੇਖ ਕੇ ਸਾਰੀ ਦੁਨੀਆ ਹੱਸਦੀ ਹੈ ਤੇ ਇਹੀ ਹਾਲ ਮੇਰਾ ਸੀ। ਰਵਿਦਾਸ ਕਹਿੰਦਾ ਹੁਣ ਕੀ ਮਿਲਿਆ ਕਹਿੰਦਾ ਹੁਣ ਜਦੋਂ ਦਾ ਸਤਿਗੁਰੂ ਮਿਲਿਆ ਨਾ ਜਦੋਂ ਦਾ ਮੈਂ ਗੁਰੂ ਨੂੰ ਸਿਮਰਨ ਲੱਗਾ, ਜਦੋਂ ਦਾ ਮੈਂ ਜਿਉਂਦੇ ਨੂੰ ਜਪਣਾ, ਉਦੋਂ ਦਾ ਕਹਿੰਦਾ ਅਸ਼ਟ ਦਸਾ ਸਿੱਧ ਕਰ ਤਲੈ ਇਹ ਕਿਰਪਾ ਤੁਮਾਰੀ। 18 ਸਿੱਧੀਆਂ ਮੇਰੀ ਤਲੀ ਵਿੱਚ ਆ ਗਈਆਂ, ਹੱਥ ਦੀ ਤਲੀ ਵਿੱਚ ਨੇ, ਇਹ ਮਿਲਿਆ ਮੈਨੂੰ। ਨਿਰਧ ਸਿੱਧ ਨੌ ਨਿਧ ਪਾਵੈ, ਕਹਿੰਦੇ ਨੇ ਉਹ ਪੁੱਛਿਆ ਬਈ ਤੂੰ ਕਿਹੜੇ ਗੁਰੂ ਸਾਹਿਬ ਦੀ ਗੱਲ ਕਰਨਾ ਬਈ ਗੁਰਮੁਖਾ, ਕਹਿੰਦਾ ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ, ਜਿਹੇ ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਡਰੋ। ਉਹ ਜਿਹੜੇ ਸਤਿਗੁਰੂ ਨੂੰ ਮਿਲ ਕੇ ਨਾਮ ਦੀ ਪ੍ਰਾਪਤੀ ਹੁੰਦੀ ਆ, ਉਸੇ ਸਤਿਗੁਰੂ ਨੂੰ ਸਿਮਰੀ ਜਾਓ, ਗੁਰਬਾਣੀ ਕਹਿੰਦੀ ਹੈ ਸੋ ਸਤਿਗੁਰ ਸਿਮਰੋ ਡਰੋ। ਗੁਰਬਿਨ ਕੋਹਰੇ ਅੰਧਾਰ, ਬਿਨਾਂ ਗੁਰ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰਹੇ ਮਨ ਮੇਰੇ, ਉਹ ਗੁਰੂ ਧਾਰਨ ਕਰ, ਉਹ ਸੱਚਾ ਗੁਰੂ ਵਿਚਾਰ ਕਰਕੇ ਧਾਰਨ ਕਰ ਗੁਰਮੁਖਾ, ਇਹ ਕੀ ਮਿਲੇਗਾ ਕੀ? ਕਹਿੰਦਾ ਗੁਰ ਕਰ ਸ਼ਬਦ ਸੰਪੰਨ, ਅਗਨ ਕੱਟੇ ਸਭ ਤੇਰੇ, ਉਹ ਤੇਰੇ ਸਾਰੇ ਪਾਪ ਕੱਟੇ ਜਾਣਗੇ, ਤੂੰ ਗੁਰੂ ਧਾਰਨ ਤੇ ਕਰ। ਜਿਨ ਹਰ ਨੈਣ ਬੈਣ, ਗੁਰ ਨੈਣ ਬੈਣ, ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੇ। ਕਹਿੰਦੇ ਨੇ ਅੱਖਾਂ ਨਾਲ ਗੁਰੂ ਕਾ ਦਰਸ਼ਨ ਕਰੋ ਤੇ ਰਸਨਾ ਦੇ ਨਾਲ ਗੁਰੂ ਗੁਰੂ ਕਰੋ, ਗੁਰ ਨੈਣ ਬੈਣ, ਗੁਰ ਗੁਰ ਕਰੋ। ਇੱਥੇ ਬਾਬਾ ਤੇ ਹਾਹਾ ਪਿੱਛੇ ਛੱਡ ਦਿੱਤਾ, ਬਾਬਾ ਤੇ ਹਾਹਾ ਬਹੁਤੀ ਜਗ੍ਹਾ ਨਹੀਂ ਆਇਆ। ਕਹਿੰਦੇ ਨੇ ਇੱਕ ਥਾਂ ਕਹਿੰਦੇ ਨੇ ਬੇਮੁਹਤਾਜਾ ਬੇਪਰਵਾਹੋ ਨਾਨਕ ਦਾਸ ਕਹੋ ਗੁਰ ਵਾਹੋ, ਇੱਥੇ ਬਾਬਾ ਤੇ ਹਾਹਾ ਬਾਅਦ ਵਿੱਚ ਹੈ। ਕਹਿੰਦੇ ਨੇ ਗੁਰੂ ਨੂੰ ਆਖੋ ਵਾਹ ਬਈ ਵਾਹ, ਕਿਆ ਬਾਤ ਹੈ ਤੇਰੀ, ਤੇਰੇ ਤੋਂ ਬਗੈਰ ਹੋਰ ਤੇਰੇ ਤੋਂ ਵੱਡਾ ਹੈ ਹੀ ਨਹੀਂ, ਕੋਈ ਦੁਨੀਆਂ 'ਚ ਹੈ ਹੀ ਨਹੀਂ। ਸਤਿਗੁਰ ਵੱਡਾ ਆਖੀਏ ਵੱਡੇ ਕੀ ਵੱਡੀ ਵਡਿਆਈ, ਉਹ ਓਂਕਾਰ ਆਕਾਰ ਕਰ ਲੱਖ ਦਰਿਆਓ ਨਾ ਕੀਮਤ ਪਾਈ, ਇਹਨੂੰ ਆਖੋ ਤੂੰ ਵੱਡਾ ਹੈ ਸਭ ਤੋਂ। ਮੈਂ ਅਰਜ ਕਰ ਰਿਹਾ ਸਾਂ, ਕਹਿੰਦਾ ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੇ। ਅਰਜ ਕਰ ਰਿਹਾ ਸਾਂ ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੇ। ਗੁਰੂ ਸਤ ਦਾ ਸੱਚ ਦਾ ਸਰੂਪ ਹੈ, ਸੱਚ ਦੀ ਵਿਆਖਿਆ ਗੁਰੂ ਨਾਨਕ, ਸੱਚ ਕੀ ਹੈ? ਸੱਚ ਦੀ ਵਿਆਖਿਆ ਗੁਰੂ ਨਾਨਕ ਕਰਦੇ ਨੇ, ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਤੇ ਗੁਰੂ ਵੀ ਸਤਿਗੁਰੂ ਵੀ ਇਸੇ ਤਰ੍ਹਾਂ ਹੀ ਜੇ ਸੱਚ ਦਾ ਰੂਪ ਗੁਰੂ ਹੈ, ਇਸੇ ਵਾਸਤੇ ਜੁਗਾਂ ਪ੍ਰਜੰਤ ਆਉਂਦਾ। ਫਿਰ ਕਹਿੰਦੇ ਨੇ ਸੱਚ ਪਰਮੇਸ਼ਰ ਨਿਤ ਨਵਾਂ, ਰਾਜ ਬਸੰਤ ਵਿੱਚ ਹਮੇਸ਼ਾ ਹੀ ਇੱਕੋ ਜਿਹਾ, ਸਰਬ ਠੌਰ ਸਰਬ ਠੌਰ ਇੱਕ ਸੇ ਲਗਤ ਹੋ, ਇੱਕੋ ਹਰ ਸਮੇਂ ਵਿੱਚ ਇੱਕੋ ਜਿਹਾ ਹੀ ਰਹਿੰਦਾ ਹੈ। ਸੋ ਮੈਂ ਅਰਜ ਕਰ ਰਿਹਾ ਸਾਂ, ਕਹਿੰਦੇ ਨੇ ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਾਲ ਕਹੇ, ਤੇ ਜਿਨ ਗੁਰੂ ਨਹੀਂ ਦੇਖਿਓ ਨਹ ਕੀਓ, ਜਿਨ ਗੁਰੂ ਵੇਖਿਆ ਹੀ ਨਹੀਂ ਤੇ ਨਾ ਕੀਤਾ ਧਾਰਨ ਕੀਤਾ, ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ ਤੇ ਨਹੀਂ ਵੇਖਿਆ, ਕਹਿੰਦੇ ਨੇ ਤੇ ਅਕੀਅਤ ਸੰਸਾਰ ਮਹਿ, ਉਹਨਾਂ ਦਾ ਆਉਣਾ ਵਿਅਰਥ ਹੋ ਗਿਆ ਦੁਨੀਆਂ ਵਿੱਚ, ਆਉਣਾ ਸੰਸਾਰ ਵਿੱਚ ਵਿਅਰਥ ਹੋ ਗਿਆ ਬਗੈਰ ਗੁਰੂ ਤੋਂ, ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ। ਸੰਸਾਰ ਵਿੱਚ ਜਿੰਨੀ ਵਾਰ ਜੀ ਕਰੇ ਸੰਸਾਰ ਵਿੱਚ ਆਉਣਗੇ, ਨਹੀਂ ਮੁਕਤ ਹੋਵੇਗੀ। ਕਹਿੰਦੇ ਨੇ ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਆ, ਗੁਰ ਬਿਨ ਮੁਕਤ ਨਾ ਹੋਏ ਹੋ ਹੀ ਨਹੀਂ ਸਕਦੀ। ਸੋ ਮੈਂ ਅਰਜ ਕਰ ਰਿਹਾ ਸਾਂ, ਜਿਨ੍ਹਾਂ ਨੇ ਜਿਉਂਦੇ ਗੁਰੂ ਦੀ ਆਰਾਧਨਾ ਕੀਤੀ ਆ, ਫਿਰ ਉਹਨਾਂ ਦੇ ਸਾਰੇ ਕੰਮ ਸਵਾਰ ਦਿੱਤੇ ਸਤਿਗੁਰੂ ਜਿਉਂਦੇ ਸਤਿਗੁਰੂ ਦੇ। ਹੁਣ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਇੱਕ ਪ੍ਰਮਾਣ ਇਤਿਹਾਸ ਵਿੱਚੋਂ ਲੈ ਲਈਏ ਤੇ ਫਿਰ ਸਮਾਪਤ ਕਰਾਂਗੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਧਰਮ ਪ੍ਰਚਾਰ ਆਰੰਭ ਕੀਤਾ, ਸਾਹਿਬ ਦਸਮ ਪਾਤਸ਼ਾਹ ਨੇ ਜਿਹੜੀ ਮਰਜ਼ਾਦਾ ਚਲਾਈ ਸੀ, ਸਾਰੀ ਸਾਧ ਸੰਗਤ ਨੂੰ ਪਤਾ ਕਿ ਇਸ ਹਜ਼ੂਰ ਸਾਹਿਬ ਤੋਂ ਉਹ ਮਰਜ਼ਾਦਾ ਲਿਆ ਕੇ ਸਥਾਪਿਤ ਕੀਤੀ ਮਰਜ਼ਾਦਾ, ਇਹ ਮਰਜ਼ਾਦਾ ਉਹ ਹੋਈ ਆ ਗੁਰੂ ਸਾਹਿਬ ਦਸਮ ਪਾਤਸ਼ਾਹ ਵਾਲੀ। ਜਿਸ ਤਰ੍ਹਾਂ ਉਹਨਾਂ ਨੇ ਹੋਲੇ ਮਨਾਉਣੇ ਸ਼ੁਰੂ ਕੀਤੇ ਸਨ, ਹੋਲੇ ਕਰਨੇ ਆਰੰਭ ਕੀਤੇ, ਹੋਲੇ ਮੇਲੇ 1922 ਤੋਂ ਸ਼ੁਰੂ ਹੋਏ ਨੇ ਬਿਕਰਮੀ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਅਨੁਸਾਰ। ਹਰ ਥਾਂ ਦੇ ਲੋਕ ਹਰ ਥਾਂ ਅਰਜ ਕਰਨ ਲੱਗ ਪਏ, ਅਗਲਾ ਹੋਲਾ ਸਾਨੂੰ ਦਿੱਤਾ ਜਾਏ ਸੱਚੇ ਪਾਤਸ਼ਾਹ। ਸਤਿਗੁਰਾਂ ਨੇ 5-7 ਸਾਲਾਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ 7 ਲੱਖ ਨਾਮਧਾਰੀ ਸੱਜ ਗਏ, ਇੰਨਾ ਨਾਮਧਾਰੀ ਪੰਜਾਬ ਦੇ ਵਿੱਚ, ਇੰਨਾ ਅਸਰ ਹੋਇਆ ਸਤਿਗੁਰਾਂ ਦੀ ਸਤਿਗੁਰਾਂ ਦੇ ਪ੍ਰਚਾਰ ਦਾ। ਮੇਲੇ ਦੀ ਅਰਜ ਕਰ ਦਿੱਤੀ ਹੋਲੇ ਦੀ ਮਾਨਾ ਵਾਲੀਆਂ ਸਰਦਾਰਾਂ ਹੀਰਾ ਸਿੰਘ ਹੋਰਾਂ ਨੇ। ਸਰਦਾਰ ਹੀਰਾ ਸਿੰਘ ਜੀ ਜਿਸ ਵੇਲੇ ਹੋਲਾ ਪ੍ਰਵਾਨ ਹੋ ਗਿਆ, ਹੋਲੇ ਦਾ ਦਿਨ ਆਇਆ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇੱਥੇ ਦਰਸ਼ਨ ਦਿੱਤੇ। ਜਿੱਦਣ ਹੋਲਾ ਆਰੰਭ ਹੋਣਾ ਸੀ, ਸਵੇਰੇ ਲੰਗਰ ਛਕਣ ਤੋਂ ਪਹਿਲਾਂ ਹੀ ਸਤਿਗੁਰੂ ਜੀ ਮੌਜ ਨਾਲ ਬੈਠੇ ਹੋਏ ਸਨ, ਪਲਕ 'ਤੇ ਬੈਠੇ ਹੋਏ ਨੇ, ਕੇਸ ਹਰੇ ਕਰਦੇ ਪਏ ਸਨ, ਇਸ਼ਨਾਨ ਕੀਤਾ ਹੋਇਆ ਸੀ, ਅਤੇ ਇੱਕ ਪੁਰਾਣੇ ਨੇ ਦੀ ਯਾਦ ਆਈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ। ਹੀਰਾ ਸਿੰਘ ਬੁਲਾਇਆ, ਕਹਿੰਦੇ ਨੇ ਹੀਰਾ ਸਿੰਘ ਜੀ, ਤੁਹਾਡੇ ਕੋਲ ਇੱਕ ਸਾਡੀ ਵਸਤੂ ਪਈ ਹੋਈ ਹੈ ਪੁਰਾਣੀ, ਸਾਹਿਬ ਦਸਮ ਪਾਤਸ਼ਾਹ ਦੇ ਵੇਲੇ ਦੀ, ਜਦੋਂ ਮੈਂ ਦਸਵੇਂ ਜਾਮੇ ਵਿੱਚ ਸਾਂ ਉਦੋਂ ਦੀ, ਉਹ ਲਿਆ ਦਿਓ ਅੱਜ। ਇਹ ਇਤਿਹਾਸ ਵਿੱਚ ਗੱਲ ਆਈ ਹੈ। ਕਹਿੰਦੇ ਨੇ ਤੁਸੀਂ ਸਰਦਾਰ ਹੀਰਾ ਸਿੰਘ ਜੀ ਦੇ ਦਾਦਾ ਜੀ ਨੂੰ ਸ੍ਰੀ ਦਸਮੇਸ਼ ਪੋਥੀ ਦਿੱਤੀ ਸੀ ਸੰਭਾਰਨੇ, ਉਸ ਵੇਲੇ ਸਤਿਗੁਰਾਂ ਨੇ ਪੱਕੀ ਕਰੀ ਬਾਰ ਬਾਰ, ਮੰਗਾਂਗਾ ਤੇ ਦੇਵੀ ਜਾਣੀ ਇਹੋ ਦੇਣ ਹਾਰ ਨੇ। ਹੱਸ ਕੇ ਤੇ ਸਤਿਗੁਰਾਂ ਨੇ ਲਿਆਓ ਭਾਈ ਹੀਰਾ ਸਿੰਘਾ, ਲਿਆਓ ਭਾਈ ਚੀਜ਼ ਸਾਡੇ ਪੁੱਜੇ ਇਕਰਾਰ ਨੇ, ਝਬਦੇ ਸੰਦੂਕ ਵਿੱਚੋਂ ਕੱਢ ਕੇ ਲਿਆ ਦਿੱਤੀ ਪੋਥੀ ਸਰਦਾਰ ਹੀਰਾ ਸਿੰਘ ਸਰਦਾਰ ਨੇ। ਤੇ ਹੀਰਾ ਸਿੰਘ ਉੱਚੀ ਉੱਚੀ ਆਖੇ, ਲੋਕੋ ਭੁੱਲਿਓ ਨਾ, ਸ੍ਰੀ ਦਸਮੇਸ਼ ਇਹੋ ਚੀਨੀ ਅਸਮਾਰ ਨੇ। ਸਰਦਾਰ ਹੀਰਾ ਸਿੰਘ ਦੇ ਦਾਦਾ ਜੀ ਨੇ ਇੱਕ ਵਾਰੀ ਲੰਗਰ ਕੀਤਾ ਸੀ ਸਾਹਿਬ ਦਸਮ ਪਾਤਸ਼ਾਹ ਦਾ, ਉਹਨਾਂ ਨੇ ਇੱਕ ਪੋਥੀ ਦਿੱਤੀ ਸੀ ਵੀ ਰੱਖ ਛੱਡ, ਮੈਂ ਮੰਗ ਕੇ ਲਵਾਂਗਾ ਤੇ ਜਿੰਨਾ ਚਿਰ ਕੋਈ ਮੰਗੇਗਾ ਨਾ ਦਵੀ ਨਾ। ਇਹ ਫਿਰ ਉਹਦਾ ਪਿਤਾ ਨੂੰ ਅੱਗੇ ਮਿਲੀ, ਫਿਰ ਇਹਨੂੰ ਹੀਰਾ ਸਿੰਘ ਨੂੰ ਮਿਲੀ ਹੈ, ਰੱਖੀ ਉਸੀ ਅੰਦਰ ਸੰਭਾਲ ਕੇ। ਸਤਿਗੁਰਾਂ ਨੇ ਮੰਗ ਕੇ ਲਈ ਵੀ ਉਹ ਪੋਥੀ ਸਾਡੀ ਲਿਆ ਦੇ, ਇਕਰਾਰ ਪੁੱਜ ਗਏ। ਜਿਸ ਵੇਲੇ ਲਿਆ ਕੇ ਦਿੱਤੀ ਪੋਥੀ, ਫਿਰ ਕੋਠੇ ਤੇ ਚੜ੍ਹ ਕੇ ਜਿਸ ਤਰ੍ਹਾਂ ਗੁਰ ਲਾਧੋਰੇ ਦਾ ਦੁਹਾਈ ਦੇ ਦਿੱਤੀ ਪਿੰਡ ਦੇ ਵਿੱਚ, ਵੀ ਇਹ ਸ੍ਰੀ ਦਸਮੇਸ਼ ਨੇ ਚੀਨੀ ਅਸਵਾਦ। ਇੱਥੋਂ ਇਹ ਹੋਲਾ ਆਰੰਭ ਹੋਇਆ, ਚਾਰ ਦਿਨ ਹੋਲਾ ਰਹਿੰਦਾ ਹੀ ਹੈ। ਇਸ ਹੋਲੇ ਦੀਆਂ ਰੌਣਕਾਂ ਤੇ ਨਾਮਧਾਰੀ ਇਤਿਹਾਸ ਵਿੱਚ ਇਹ ਇੱਕ ਅਨੋਖਾ ਹੋਲਾ ਹੈ। ਹੋਲਾ ਹੋਇਆ, ਨਾਮਧਾਰੀ ਪੰਥ ਦਾ ਪ੍ਰਚਾਰ ਹੋਇਆ, ਨਾਮ ਦਾ ਪ੍ਰਚਾਰ ਕੀਤਾ, ਪ੍ਰਚਾਰ ਹੋਇਆ, ਲੱਖਾਂ ਲੋਕਾਂ ਨੇ ਇੱਥੇ ਨਾਮ ਭਜਨ ਪੁੱਛ ਕੇ ਤੇ ਆਪਣਾ ਜਨਮ ਸਫਲਾ ਕੀਤਾ। ਤੇ ਘਰ ਵਾਲਿਆਂ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਵੀ ਇਸ ਹੋਲੇ ਦਾ ਇੱਕ ਜਲੂਸ ਕੱਢਿਆ ਜਾਏ, ਤੇ ਜਲੂਸ ਦਾ ਪ੍ਰਬੰਧ ਕੀਤਾ ਤੇ ਸਤਿਗੁਰੂ ਰਾਮ ਸਿੰਘ ਜੀ ਦੀ ਸਵਾਰੀ ਦਾ ਪ੍ਰਬੰਧ ਹਾਥੀ ਤੇ ਕੀਤਾ ਗਿਆ। ਚੜ੍ਹਦੀਆਂ ਕਲਾ ਜਿਸ ਵੇਲੇ ਜਾ ਕੇ ਹਾਥੀ ਦੇ ਉੱਤੇ ਸਵਾਰ ਹੋਏ, ਜਲੂਸ ਆਰੰਭ ਹੋਇਆ ਤੇ ਇਹਨੂੰ ਕਵੀ ਨੇ ਇਸ ਤਰ੍ਹਾਂ ਬਿਆਨ ਕੀਤਾ। ਕਹਿੰਦੇ ਨੇ ਜੀ ਜਾ ਹੋਲੇ ਮਾਨਾ ਵਾਲੜੇ ਤੇ ਆਇਆ ਚੀਨੀ ਸਵਾਰ, ਉੱਥੇ ਸੱਜੇ ਦੀਵਾਰ ਬੇਅੰਤ ਸੀ ਭਾਈ ਸੰਗਤਾਂ ਨੇ ਪਰਵਾਰ ਸੀ, ਪ੍ਰਵਾਹ ਚੱਲਿਆ ਸਤ ਸੰਗ ਦਾ, ਹੋਇਆ ਸਿੱਖੀ ਦਾ ਪ੍ਰਚਾਰ। ਫਿਰ ਹੋਲੇ ਦੇ ਦਿਨ ਆਖਰੀ ਹੋ ਪਿਆ ਜਲੂਸ ਤਿਆਰ, ਚੜ ਹਾਥੀ ਉੱਤੇ ਸਤਿਗੁਰੂ ਲੱਗੇ ਸਭ ਨੂੰ ਦੇਣ ਦਿਦਾਰ। ਤੇ ਅੱਗੇ ਸੂਬੇ ਘੋੜ ਸਵਾਰ ਸੀ ਤੇ ਪੈਦਲ ਕਈ ਹਜ਼ਾਰ, ਪਿੱਛੇ ਸਿੰਘ ਭੁਲੱਥਾ ਖੇਡਦੇ ਜਿਉਂ ਖੇਡਾਂ ਕਰਨ ਖਿਡਾਰ, ਇਹ ਚੱਲੀ ਫੌਜ ਅਕਾਲ ਦੀ ਲਾ ਦੋਹਰੀ ਚੋਟ ਨਿਗਾਰ, ਤੇ ਉਹਦੀ ਚੜ੍ਹਤ ਨਿਰਾਲੀ ਜੱਗ ਤੋਂ ਪਿਆ ਦੱਸੇ ਕੋਈ ਅਲੋਕਾਰ। ਇੰਨੀ ਚੜ੍ਹ ਤੇ ਇੰਨਾ ਥਾਠ ਸਤਿਗੁਰਾਂ ਦਾ ਠਾਠ ਬਣਿਆ ਹੋਇਆ, ਦੁਨੀਆਂ ਵੇਖ ਕੇ ਹੈਰਾਨ ਹੋ ਗਈ ਹੈ। ਇਹ ਜੀ ਮਹਿਮਾ ਸਤਿਗੁਰ ਦੀ, ਕਹਿਣ ਕਥਨ ਤੇ ਭਾਰੀ ਮਹਿਮਾ ਸਤਿਗੁਰ ਦੀ, ਕਹਿਣ ਕਥਨ ਤੇ ਭਾਰੀ। ਬਾਤ ਹੈ, ਸ਼ਾਹੀ ਵੀ ਫਕੀਰੀ ਥੀ ਉਸ ਦਰਬਾਰ ਕੀ ਬਾਂਧੀ, ਅਣਖਿਆ ਰਿਆਨ ਵੀ ਦੇਖੀ ਚੀਨੀ ਉਸਵਾਰ ਕੀ ਬਾਂਧੀ, ਖੁਦਾ ਦਰਸੀ ਵਤਨ ਖਿਦਮਤ ਸਦਾ ਹੀ ਨਾਚ ਕਰਤੀ ਥੀ, ਭਗਤੀ ਵੀਰਤਾ ਦੌਲਤ ਗੁਰੂ ਕਾ ਆਪ ਵਰਤੀ ਥੀ, तीर्ज शांत सब शक्ति गुरु के खड़ी थी हाजर, रहमत मौला के घर की गुरु के पड़ी थी हाजर। अजल मैं कांपती देखी वा अजराइल आंखों से, वही आंखों से मैं देखा वा जबराइल आंखों से। कांप कर कह रहे देखे मैं वो दरबार सतगुरु के, खिदमतगार सतगुरु के है सेवादार सतगुरु के। खुदा की कसम में बाल में जो है दरबार सतगुरु का, अल्लाह का घर जिसे कहते हैं वो कारबार सतगुरु का। सी चढ़त निराली जग तो पिया जापे कोई अलोकार, घोड़े सोंबे उठा के गर्ज दे ज्यों बदलां दी पवकार। एक सिंह दा घोड़ा उछलिया हो काबू तो गया बार, ओदी फेट लगी एक बाल नू, ओ गया परलोक सुधार। ते उत्थे खुशियां रूप वटा लिया ते आ मची हाहाकार। सिंह दे घोड़े दा बच्चा दलत्ता छोटा जिहा बच्चा सी, एक घुमियारी दा फुड़क के जा पिया ते नाल ही प्राण निकल गए। खुशियां रूप वटा लिया ओदी पिट्टी मां जो हथड़ी सब सिर दे वाल खिलार। उन पाड़े तन दे कपड़े ते सिर विच पाली शार, उन पुब्बा मार रवा दिते सब कूचे गली बाजार। ओ डिग के डिगी पुत दी लाश ते तन मन दी सुरत विसार, ते दाता दर तेरे ते आण के मेरा उजड़ गया संसार। तैनू वली अल्लाह दा आख दे दुखियां दा मददगार, तेरे दर तो मिल दियां रहमतां बरकतां भरे भंडार। ते मेरी सुती किस्मत टुंब दे मेरे औगण ना चदार, बेनती करदी है। अज सोभा सुन आई तेरे बिच दरबार दे, गुरु राम सिंह मेरी बिगड़ी सवार दे। सोभा सुन आई ये बिच दरबार दे, गुरु राम सिंह मेरी बिगड़ी सवार दे। सोभा सुन आई गुरु राम सिंह मेरी बिगड़ी सवार दे, गुरु राम सिंह मेरी बिगड़ी सवार दे। सतगुरु राम सिंह सचे पातशाह अगे जाके किसी ने अर्जी की, सचे पातशाह एक छोटा जा बच्चा किसी घुमियारी का घोड़े की दुफेट लग के जा पिया स्वर्गवास हो गया। ओदे कीर ने सुने नहीं जाते, कोई कृपा करो ओदे ते। सतगुरां ने किसी ने लिखिया, किसी कवि ने कहिंदा नानक दी वाली मुरझाई देख चीनी वाले, नाम रूपी जल ताई सिंचिया सी आण के। कढ दित्ते हेर फेर देर ना लगाई जरा, धर्म नूं बचाया दे सहारा दया बाण के। पंथ नाम धारी भारी जारी किया जग विच, नीचता हटाई नर नार दी है आण के। ते दुखियां दे संगी मेहरबान गुरु राम सिंह, सेवकां दे पाली माली वाली दो जान के। अर्ज बेनती सुन ली सतगुरु राम सिंह ने, उथों ही हाथी पिछा नूं मोड़ दे आण के उतरे सच्चे पातशाह। उतर के अपने सज्जे चरण दा अंगूठा लाया बच्चे नूं, क्या बाल क्या सुरत समार, उठो बच्चा तू ते संसार विच अजे बड़े काम करने ने। उसे वेले बच्चे ने अखां उघेड़ लईआं, मुरदा जिंदा कर दिता। मृतक को जीवा लनहार, भूखे को देव ते आधार, सतगुरु विच सिफतां ने। सतगुर मेरा सर्ब प्रतपाला, सतगुर मेरा मार जीवाला, मुरदियां नूं जिंदे करन वाले सतगुरु। ਬੱਚਾ ਤਤਸ਼ਨ ਉੱਠ ਕੇ ਬਹਿ ਗਿਆ, ਮਾਂ ਲਿਆ ਕਲੇਜਾ ਠਾਰ। ਤੇ ਲੋਕੋ ਇਹ ਅੱਲਾ ਦਾ ਰੂਪ ਜੇ ਕਹਿੰਦੇ ਘੁਮਿਆਰੀ ਘੁਮਿਆਰ, ਇਹ ਜੀਵਨ ਸਾਰੇ ਜੱਗ ਦਾ ਤੇਰਾ ਹਰ ਪਾਸੇ ਉਜਿਆਰ। ਹੁਣ ਸਤਿਗੁਰੂ ਰਾਮ ਸਿੰਘ ਜੀ ਦਾ ਧੰਨਵਾਦ ਕਰਦੀ ਆ ਘੁਮਿਆਰੀ। ਇਹ 2 ਮਿੰਟਾਂ ਦੀ ਗੱਲ ਹੈ, ਇਹ ਕਰਕੇ ਪੜ੍ਹ ਕੇ ਤੇ ਫਿਰ ਸਮਾਪਤੀ ਕਰ ਦਿੰਦੇ ਹਾਂ। ਇਹ ਧੰਨਵਾਦ ਕਿਸ ਤਰ੍ਹਾਂ ਕਰਦੀ ਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ, ਜੁਗਾਂ ਤੋਂ ਲੈ ਕੇ ਇਹਨੇ ਇੱਕੋ ਹੀ ਅਵਤਾਰ ਮੰਨਿਆ ਸਤਿਗੁਰੂ ਰਾਮ ਸਿੰਘ ਜੀ ਨੂੰ। ਕਹਿੰਦੀ ਆ ਤੂੰ ਮੇਰੇ ਤੇ ਕੋਈ ਅਲੋਕਾਰ ਕਿਰਪਾ ਨਹੀਂ ਕੀਤੀ, ਤੇਰੀ ਇਹ ਬਾਣ ਹੈ, ਤੈਨੂੰ ਆਦਤ ਹੈ, ਤੂੰ ਸ਼ੁਰੂ ਤੋਂ ਲੈ ਕੇ ਕਰਦਾ ਹੀ ਆਇਆ ਗਰੀਬਾਂ ਦੇ ਉੱਤੇ ਕਿਰਪਾ, ਤੇ ਤੂੰ ਮੇਰੇ ਤੇ ਵੀ ਕਰ ਦਿੱਤੀ ਹੈ। ਇਹ ਇਹਨਾਂ ਸ਼ਬਦਾਂ ਵਿੱਚ ਕਹਿੰਦੀ ਹੈ। ਇਹ ਜੀ ਅੱਗੇ ਵੀ ਅਨੇਕ ਨੇ ਤੂੰ ਮੇਰੇ ਜਈਆਂ ਤਾਰੀਆਂ, ਅੱਗੇ ਵੀ ਅਨੇਕ ਨੇ ਤੂੰ ਮੇਰੇ ਜਈਆਂ ਤਾਰੀਆਂ, ਅੱਗੇ ਵੀ ਅਨੇਕ ਨੇ ਤੂੰ ਮੇਰੇ ਜਈਆਂ ਤਾਰੀਆਂ, ਅੱਗੇ ਵੀ ਅਨੇਕ ਨੇ ਤੂੰ ਮੇਰੇ ਜਈਆਂ ਤਾਰੀਆਂ। ਅੱਗੇ ਵੀ ਅਨੇਕ ਨੇ ਤੂੰ ਮੇਰੇ ਜਈਆਂ ਤਾਰੀਆਂ, ਕੁਬਜਾਂ ਦੇ ਬੇਰ ਖਾਦੇ, ਬੀਲਣੀ ਦੇ ਬੇਰ ਖਾਦੇ, ਕੱਢੇ ਵਲ ਕੁਬਜਾਂ ਦੇ, ਤੇ ਗਨਕਾਂ ਦੇ ਸਿਰ ਤੋਂ ਮੁਸੀਬਤਾਂ ਸਿਤਾਰੀਆਂ, ਤੇ ਗੋਕਲ ਦਾ ਦਹੀਂ ਖਾਦਾ ਤੇ ਬਿੰਦਰਾ ਚਰਾਸ ਪਾਈ, ਗੋਕਲ ਦਾ ਦਹੀਂ ਖਾਦਾ ਤੂੰ ਬਿੰਦਰਾ ਚਰਾਸ ਪਾਈ, ਤੇ ਜਮਨਾ ਤੇ ਤੀਰੇ ਤੀਰੇ ਗਊਆਂ ਵੀ ਤੂੰ ਚਾਰੀਆਂ, ਜਮਨਾ ਤੇ ਤੀਰੇ ਤੀਰੇ ਗਊਆਂ ਵੀ ਤੂੰ ਚਾਰੀਆਂ, ਅੱਗੇ ਵੀ ਅਨੇਕ ਨੇ ਤੂੰ ਮੇਰੇ ਜਿਹੀਆਂ ਤਾਰੀਆਂ, ਅੱਗੇ ਵੀ ਅਨੇਕ ਨੇ ਤੂੰ ਮੇਰੇ ਜਿਹੀਆਂ ਤਾਰੀਆਂ। ਗੋਕਲ ਦਾ ਦਹੀਂ ਖਾਦਾ ਬਿੰਦਰਾ ਚਰਾਸ ਪਾਈ, ਜਮਨਾ ਤੇ ਤੀਰੇ ਤੀਰੇ ਗਊਆਂ ਵੀ ਤੂੰ ਚਾਰੀਆਂ, ਤੇ ਕਿੱਠ ਲੰਮੀ ਲੱਕੜੀ ਵਜਾਈ ਜਦੋਂ ਰੰਗ ਵਿੱਚ, ਆ ਮਿੱਠੀ ਮਿੱਠੀ ਬਾਂਸਰੀ ਵਜਾਈ ਜਦੋਂ ਰੰਗ ਵਿੱਚ, ਤੇ ਮੋਲੀਆਂ ਬ੍ਰਿਜ ਦੀਆਂ ਉਦੋਂ ਕੁੱਲ ਤਾਰੀਆਂ, ਅੱਗੇ ਵੀ ਅਨੇਕ ਨੇ ਤੂੰ ਮੇਰੇ ਜਿਹੀਆਂ ਤਾਰੀਆਂ, ਅੱਗੇ ਵੀ ਅਨੇਕ ਨੇ ਤੂੰ ਮੇਰੇ ਜਿਹੀਆਂ ਦੀ ਸਮਾਪਤੀ ਹੈ। ਮੈਂ ਅਰਜੇ ਕੀਤੀ ਸੀ ਅੱਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਸ ਮਾਨਾਂ ਵਾਲੇ ਹੋਲੇ ਤੇ, ਇਹ ਜਿਹੜਾ ਇਹਦਾ ਮਾਨਾਂ ਵਾਲੇ ਹੋਲੇ ਦਾ ਬਹੁਤ ਲੰਬਾ ਇਤਿਹਾਸ ਹੈ, ਮੈਂ ਤੇ ਥੋੜ੍ਹੇ ਸ਼ਬਦਾਂ ਵਿੱਚ ਦੱਸਿਆ, ਇਸ ਵਾਸਤੇ ਕਿ ਇਹ ਜਿਉਂਦੇ ਤੋਂ ਫਾਇਦਾ ਹੈ, ਇਹ ਉਪਕਾਰ ਕੀਤੇ ਨੇ ਜਿਉਂਦੇ ਸਤਿਗੁਰੂ ਨੇ, ਜਦੋਂ ਦੇਹ ਧਾਰ ਕੇ ਆਇਆ ਤੇ ਇਹ ਕੋਈ ਉਪਕਾਰ ਗਿਣੇ ਨਹੀਂ ਜਾਂਦੇ ਸਤਿਗੁਰਾਂ ਦੇ। ਸੋ ਮੈਂ ਇਸ ਵਾਸਤੇ ਅੱਜ ਅਰਜ਼ ਕੀਤੀ ਸੀ। ਪਾਤਸ਼ਾਹ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ, ਰਸਨਾ ਨਾਲ ਗੁਰੂ ਗੁਰੂ ਜਪੋ, ਕਹਿੰਦੇ ਨੇ ਅੰਤਰ ਗੁਰੂ ਅਰਾਧਨਾ, ਜੇ ਹਿਰਦੇ ਵਿੱਚ ਕੋਈ ਅਰਾਧਨਾ ਕਰਨੀ ਹੈ, ਜਪਣਾ, ਕਿਸੇ ਨੂੰ ਸਿਮਰਨ ਕਰਨਾ, ਤੇ ਗੁਰੂ ਗੁਰੂ ਦਾ ਕਰੋ। ਅੰਤਰ ਗੁਰੂ ਅਰਾਧਨਾ, जेहवा जप गुर नाओ रसना नाल जपो नाम गुरु का गुर नाओ नेत्री सतगुर पेखना अखा नाल दर्शन करो गुरु का सरवणी सुनना गुर नाओ कन्ना नाल गुरु का जस सरवण करो ते फिर जदो इस तरह के बन जाओगे फिर की मिलेगा कहिंदे ने सतगुर सेती रतिया दरगाह पाइए छाओ अगे एक होर शर्त है कहिंदे ने कहो नानक किरपा करे जिसनो ये वत दे जिदे ते किरपा कीते अब मैं कहना किरपा इन्हें ते बाकी सारी दुनिया दे क्यों नहीं कर दिती नहीं मिली ये वस्त किसे नूं कहो नानक किरपा करे जिसनो ये वत दे जिन्हों इस तरह का कर दे ते फिर ओ जड़े ऐसे बन जाएंगे मनुख फिर जग में उत्तम कढ़िए उन्होंने लोग आखणगे वाह वाह बहुत वधिया ने बहुत चंगे ने बड़े उत्तम ने यह भगत ने यह गुरमुख ने यह संत ने कह देंगे लोग जग में उत्तम कढ़िए विरले के ई के अज का शब्द सी इन्होंने शब्दों ही मैं खिमा जा चुका सत श्री अकाल।